ਸ਼ਲੋਕ ਹਰੀ ਧਨ ਪਾਇਆ ਸੁਹਾਗਣੀ ਡੋਲਤ ਨਾਹੀ ਚੀਤ ਸੰਤ ਸੰਜੋਗੀ ਨਾਨਕਾ ਗ੍ਰਹਿ ਪ੍ਰਗਟੇ ਪ੍ਰਭ ਮੀਤ।
ਹਰ ਧਨ ਪਾਇਆ ਸੁਹਾਗਣੀ, ਜਿਹੜੀ ਦੁਹਾਗਣੀ ਆ ਹਰ ਧਨ ਨਹੀਂ ਪਾ ਸਕਦੀ, ਉਹਨੂੰ ਨਹੀਂ ਮਿਲਦਾ। ਜਿਹਨੇ ਸੱਚ ਨੂੰ ਪਿਆਰੇ ਮਨ ਨੂੰ ਅੱਧੇ ਨੂੰ ਅੰਤਰਾਤਮਾ ਨੂੰ ਜਿਹਨੇ ਉਹਦੇ ਹੁਕਮ ਚ ਆਈ ਹੈ ਬੁੱਧ, ਉਹਦਾ ਹੁਕਮ ਮੰਨਿਆ, ਉਹਨੂੰ ਪਤੀ ਮੰਨਿਆ, ਉਹਨੇ ਹਰ ਧਨ ਪਾਇਆ। ਹਰ ਧਨ ਪਾਇਆ ਸੁਹਾਗਣੀ, ਇਹ ਸੱਚ ਸਮਝਣਾ ਪਾਖਾ ਸਮਝ। ਜਿਹਨੇ ਸੱਚ ਨੂੰ ਮੰਨਿਆ ਉਹਨਾਂ ਨੇ ਸੱਚ ਪ੍ਰਾਪਤ ਕੀਤਾ। ਡੋਲਤ ਨਾ ਹੀ ਚੀਤ, ਹੁਣ ਉਹਦਾ ਚਿੱਤ ਡੋਲਦਾ ਨੀ ਕਿਤੇ। ਡੋਲਣਾ ਕਿੱਥੇ? ਮਾਇਆ ਵਿੱਚ, ਮਾਇਆ ਡੋਲਣੀ ਹੈ। ਮਾਇਆ ਨਾਲ ਜੁੜ ਕੇ ਚਿੱਤ ਡੋਲਦਾ, ਮਾਇਆ ਨੂੰ ਛੱਡ ਕੇ ਆਪਣਾ ਅੰਤਰਾਤਮਾ ਨਾਲ ਜਿਹੜਾ ਚਿੱਤ ਹੈ, ਸੱਚ ਨਾਲ ਸ਼ਬਦ ਗੁਰੂ ਨਾਲ ਚਿੱਤ ਜਿਹੜਾ ਹੈਗਾ, ਫਿਰ ਨੀ ਡੋਲਦਾ। ਚਿੱਤ ਮਾਇਆ ਦੇ ਵਿੱਚ ਚਲਾ ਜਾਵੇ ਤਾਂ ਡੋਲਦਾ, ਫਿਰ ਇਹ ਮਨ ਬਣ ਜਾਂਦਾ, ਮਾਇਆ ਛੱਡ ਦੇਵੇ ਫਿਰ ਇਹ ਚਿੱਤ। ਡੋਲਤ ਨਾ ਹੀ ਚੀਤ, ਸੰਤ ਸੰਜੋਗੀ ਨਾਨਕਾ ਗ੍ਰਹਿ ਪ੍ਰਗਟੇ ਪ੍ਰਭ ਮੀਤ। ਸੰਤ ਦੇ ਨਾਲ ਸੰਜੋਗ ਕਰਦਾ ਜਾਂ ਸੰਤ ਨਾਲ ਜੁੜ ਕੇ ਅੰਤਰ ਆਤਮਾ ਨਾਲ ਜੁੜੀ ਹੈ, ਸੁਰਤ ਧਿਆਨ ਜੁੜਿਆ, ਮਨ ਜੁੜਿਆ, ਨਾਨਕਾ ਗ੍ਰਹਿ ਪ੍ਰਗਟੇ ਪ੍ਰਭ ਮੀਤ, ਫਿਰ ਪ੍ਰਭ ਮੀਤ ਗ੍ਰਹਿ ਦੇ ਵਿੱਚ ਪ੍ਰਗਟ, ਫਿਰ ਸ਼ਬਦ ਗੁਰੂ ਜਾਂ ਸੱਚ ਪ੍ਰਗਟ ਹੁੰਦਾ ਹਿਰਦੇ ਵਿੱਚ।
ਜਿਵੇਂ ਕਬੀਰਾ ਕਹਿੰਦੇ ਆ, ਰਾਮ ਕਬੀਰਾ ਇੱਕ ਭਏ ਆ, ਇੱਥੇ ਲੱਗਦਾ ਵੀ ਸੰਤ ਸੰਜੋਗੀ ਨਾਨਕਾ, ਨਾਨਕਾ ਤੇ ਸੰਤ ਇੱਕ ਹੋ ਗਏ ਜੀ, ਪੂਰਨ ਬ੍ਰਹਮ ਹੋ ਗਏ।
ਹਾਂ ਹਾਂ, ਬਸ ਜੁੜ ਗਏ, ਕੋਈ ਨਾ ਸਕੇ ਪਛਾਣੇ, ਪਛਾਣ ਵੀ ਨਹੀਂ ਰਹੀ। ਸ਼ਾਮ ਦਾ ਜਾਸਾ, ਜਦ ਰੰਗ ਬਦਲਦਾ ਕਾਲਾ ਹੋ ਜਾਂਦਾ, ਮਾਇਆ ਵੱਲ ਝਾਕਦਾ ਕਾਲਾ ਹੋ ਜਾਂਦਾ, ਮਾਇਆ ਵੱਲ ਝਾਕਦਾ ਅੱਖ ਚ ਭਰਮ ਦਾ ਪਰਦਾ ਪੈ ਜਾਂਦਾ, ਦੂਏ ਪਾਸੇ ਝਾਕਦਾ ਪਰਦਾ ਸਾਫ਼ ਹੋ ਜਾਂਦਾ।
ਠੀਕ ਹੈ ਜੀ। ਹਾਂਜੀ, ਦੂਸਰਾ ਸ਼ਲੋਕ ਹੈ ਜੀ, ਨਾਦ ਬਿਨੋਦ ਆਨੰਦ ਕੋਡ, ਪ੍ਰਿਯ ਪ੍ਰੀਤਮ ਸੰਗੀ ਬਣੇ, ਮਨ ਬਾਂਛਤ ਫਲ ਪਾਇਆ, ਹਰੀ ਨਾਨਕ ਨਾਮ ਭਣੇ।
ਜਦੋਂ ਗ੍ਰਹਿ ਪ੍ਰਗਟੇ ਪ੍ਰਭ ਮੀਤ ਹੈ, ਉਹਦੇ ਬਾਅਦ ਕੇ ਨਾਦ ਬਿਨੋਦ ਆਨੰਦ ਕੋਡ, ਕਰੋੜਾਂ ਆਨੰਦ ਦੇ ਪ੍ਰਗਟ ਹੋ ਗਏ। ਪ੍ਰਿਯ ਪ੍ਰੀਤਮ ਸੰਗ ਬਣੇ, ਪ੍ਰਿਯ ਪ੍ਰੀਤਮ ਦੇ ਸੰਗ ਜੁੜ ਕੇ ਕਰੋੜਾਂ ਆਨੰਦ ਦਾ ਅਨੁਭਵ ਹੋਣ ਲੱਗਿਆ। ਮਨ ਬਾਂਛ ਜਿਤ ਫਲ ਪਾਇਆ, ਜਿਹੜੀ ਮਨ ਦੀ ਇੱਛਾ ਸੀ ਨਾ, ਮਨ ਦੀ ਇੱਛਾ ਸੀ ਜਿਹੋ ਜਿਹੇ ਫਲ ਦੀ, ਉਹ ਫਲ ਮਿਲ ਗਿਆ। ਮਨ ਪੰਛਤ ਫਲ ਪਾਇਆ ਹਰ, ਨਾਨਕ ਨਾਮ ਭਣੇ। ਹਰ ਪਾਇਆ, ਹਰ ਨੇ ਗਾਹ ਨਾਮ ਪਾ ਲਿਆ, ਨਾਮ ਦੀ ਜਾਣ ਹੁਣ ਕਰਦਾ, ਹੁਣ ਗੁਰਬਾਣੀ ਰਚਦਾ।
ਮਨ ਪੰਛਤ ਫਲ ਪਾਇਆ ਹਰੀ, ਮਨ ਨੇ ਹਰੀ ਨਾਲ ਮਿਲ ਕੇ ਪੂਰਨ ਬ੍ਰਹਮ ਹੋ ਗਿਆ।
ਦੇਖੋ, ਮਨ ਹਰਦਾ ਹੀ ਹੈ,
ਪੂਰਨ ਬ੍ਰਹਮ ਹੋ ਗਿਆ ਤਾਂ ਹੁਣ ਅੰਦਰੋਂ ਨਾਮ ਪ੍ਰਗਟ ਹੋ ਗਿਆ ਨਾ, ਨਾਨਕ ਨਾਮ ਭਣੇ।
ਹਾਂ, ਨਾਮ ਪ੍ਰਗਟ ਹੋ,
ਪੂਰਨ ਬ੍ਰਹਮ ਨਹੀਂ ਹੋ ਸਕਦੇ ਸੀ, ਹੋਏ ਸੀ, ਜਦ ਤੱਕ ਇਹ ਅਵਸਥਾ ਨਹੀਂ ਬਣ ਸਕਦੀ ਸੀ।
ਖਜ਼ਾਨਾ ਤਾਂ ਅੰਦਰ ਦੱਬਿਆ, ਅੰਦਰੋਂ ਹੀ ਮਿਲਣਾ ਸੀ, ਅੰਦਰੋਂ ਹੀ ਟੋਲਿਆ।
ਵਿਨੋਦ ਤੋਂ ਕੀ ਭਾਵ?
ਜੋ ਨਾਦ ਸੁਣਿਆ ਨਾ, ਨਾਦ,
ਹਾਂਜੀ,
ਸ਼ਬਦ ਗੁਰੂ, ਉਹਦੇ ਚ ਕਰੋੜਾਂ ਆਨੰਦ, ਵਿਨੋਦ ਖੁਸ਼ੀਆਂ ਖੇਡੇ। ਜਿਵੇਂ ਨਿਆਣਾ ਸੁੱਤਾ ਪਿਆ ਆਪੇ ਸੀ, ਜਦੋਂ ਉਹਦਾ ਦੁੱਖ ਵੀ ਨਹੀਂ ਆਇਆ, 10-20 ਦਿਨ ਦਾ, ਉਹ ਵਿਨੋਦ ਹੁੰਦਾ।
ਠੀਕ ਹੈ ਜੀ। ਸ਼ਾਂਤ ਹਿਮਕਰ ਰੁੱਤੀ ਮਨੀ ਭਾਵਤੀ, ਮਾਘ ਫੱਗਣ ਗੁਣਵੰਤ ਜੀਉ, ਸਖੀ ਸਹੇਲੀ ਗਾਓ ਮੰਗਲੋ, ਗ੍ਰਹਿ ਆਏ ਹਰੀਕੰਤ ਜੀਉ।
ਹਿਮਕਰ ਰੁੱਤ ਬਹੁਤ ਜ਼ਿਆਦਾ ਠੰਡ ਨਹੀਂ ਹੁੰਦੀ ਹੈ, ਜਿਵੇਂ ਬਰਫ਼ ਪੈਂਦੀ ਹੈ, ਬਰਫ਼ ਜੰਮਦੀ ਹੈ, ਉਹ ਜਿਹੜੀ ਰੁੱਤ ਹੈ ਮਨ ਭਾਵਤੀ, ਉਹ ਮਨ ਨੂੰ ਤਾਂ ਚੰਗੀ ਲੱਗਦੀ ਹੈ। ਮਾਘ ਫੱਗਣ ਗੁਣਵੰਤ ਜੀਉ, ਜੇ ਮਾਘ ਫੱਗਣ ਗੁਣਵੰਤ ਹੋਵੇ, ਜੇ ਮੇਰੇ ਘਰ ਮਾਘ ਮੇਰੇ ਘਰ ਗੁਣਾਂ ਨੂੰ ਫਲ ਲੱਗ ਜਾਵੇ, ਗੁਣਵੰਤਾ ਹੋਵੇ, ਉਹਦੇ ਘਰ ਗੁਣ ਹੋਣ, ਉਹਨਾਂ ਨੂੰ ਫਲ ਲੱਗੇ, ਫੇਰ ਇਹ ਜਿਹੜੀ ਰੁੱਤ ਚੰਗੀ ਲੱਗਦੀ ਹੈ। ਕਿਉਂ? ਇਹ ਜਿਹੜੀ ਰੁੱਤ ਹੁੰਦੀ ਹੈ, ਜਿੱਥੇ ਜ਼ਿਆਦਾ ਬਰਫ਼ ਪੈਂਦੀ ਹੈ, ਲੋਕ ਬਾਹਰ ਨਹੀਂ ਜਾ ਸਕਦੇ, ਬਾਹਰ ਕੋਈ ਕੰਮ ਹੁੰਦਾ ਹੀ ਨਹੀਂ। ਕਿਵੇਂ? ਜਦੋਂ ਮਨ ਟਿਕ ਜਾਂਦਾ, ਉਹਦਾ ਬਾਹਰ ਮਾਇਆ 'ਚ ਕੁਛ ਰਹਿੰਦਾ ਹੀ ਨਹੀਂ, ਕੰਮੇ ਨਹੀਂ ਰਹਿੰਦਾ, ਨਾ ਕੁਛ ਵਿਗੜਦਾ, ਨਾ ਕੁਛ ਸਿਮਰਦਾ ਬਾਹਰ, ਫੇਰ ਕਹਿੰਦੇ ਉਹ ਅੰਦਰ ਟਿਕਦਾ ਮਨ। ਜਿੰਨਾ ਚਿਰ ਬਾਹਰ ਦਾ ਚਿੰਤਾ ਰਹੇ ਨਾ, ਕੋਈ ਵਿਗੜਦਾ, ਉਹਨਾਂ ਚਿਰ ਅੰਦਰ ਨਹੀਂ ਪੈਂਦਾ। ਜਿੱਥੇ ਬਰਫ਼ ਪੈਂਦੀ ਹੈ, ਲੋਕ ਅੰਦਰ ਹੀ ਰਹਿੰਦੇ ਨੇ, ਉਹਨਾਂ ਨੂੰ ਪਤਾ ਵੀ ਬਾਹਰ ਦਾ ਕੋਈ ਮਤਲਬ ਨਹੀਂ ਰਹਿ ਗਿਆ। ਜਿਹਦਾ ਬਾਹਰ ਕੋਈ ਕੰਮ ਨਾ ਰਹੇ, ਉਹ ਅੰਦਰ ਤਾਂ ਜੀ ਲੱਗਦਾ, ਵਰਨਾ ਜੀ ਨਹੀਂ ਲੱਗਦਾ ਅੰਦਰ।
ਠੀਕ ਹੈ ਜੀ। ਫਲ ਗੁਣ ਅੰਦਰ ਗੁਣ ਪੈਦਾ ਹੋ ਗਏ, ਫਲ ਲੱਗ ਗਿਆ। ਹਾਂਜੀ,
ਫਲ ਕੀ ਹੈ? ਸਾਡੇ ਤਾਂ ਗਾਂ ਸਮਝਾਉਣ ਲੱਗ ਗਈ ਨਾ। ਹਾਂਜੀ,
ਸਖੀ ਸਹੇਲੀ ਗਾਓ ਮੰਗਲੋ, ਗ੍ਰਹਿ ਆਏ ਹਰੀਕੰਤ ਜੀਉ।
ਸਖੀ ਸਹੇਲੀ ਮਿਲ ਕੇ ਹੁਣ ਅੰਦਰ ਆਪਣੇ ਗੁਣ ਗਾਓ, ਗੁਣ ਗਾਉਂਦੇ ਨੇ, ਗ੍ਰਹਿ ਆਏ ਹਰੀਕੰਤ ਜੀਉ, ਹਿਰਦੇ ਦੇ ਵਿੱਚ ਸ਼ਬਦ ਗੁਰੂ ਪ੍ਰਗਟ ਹੋ ਗਿਆ। ਹਾਂਜੀ।
ਗ੍ਰਹਿ ਲਾਲ ਆਏ ਮਨੀ ਧਿਆਏ ਸੇਜ ਸੁੰਦਰੀ ਸੋਹੀਆ ਵਣ ਤ੍ਰਿਣ ਤ੍ਰਿਪਵਨ ਭਏ ਹਰਿਆ ਤੇਖ ਦਰਸ਼ਨ ਮੋਹਿਆ।
ਜਦ ਮਨ ਨੇ ਧਿਆਨ ਧਾਰਿਆ ਤਾਂ ਗ੍ਰਹਿ ਦੇ ਵਿੱਚ ਜਦੇ ਆ ਗਈ ਤੁਰਕੀ ਬਾਣੀ। ਮਨ ਧਿਆਏ ਮਨ ਨੇ ਧਿਆਨ ਧਾਰਿਆ ਜਦ ਧਿਆਨ ਗਿਆ ਤਾਂ ਗ੍ਰਹਿ ਬਾਣੀ ਪ੍ਰਗਟ ਹੋ ਗਈ। ਸੇ ਸੁੰਦਰ ਸੋਹੀਆ ਹਿਰਦੇ ਦੇ ਵਿੱਚ ਚਾਨਣ ਇੰਨਾ ਜ਼ਿਆਦਾ ਹੋ ਗਿਆ, ਇੰਨੀ ਜ਼ਿਆਦਾ ਰੋਸ਼ਨੀ ਹੋ ਗਈ ਕਿ ਹਿਰਦਾ ਸੁੰਦਰ ਬਣ ਗਿਆ, ਸੋਹਣਾ ਲੱਗਣ ਲੱਗ ਗਿਆ। ਵਣ ਤ੍ਰਿਣ ਤ੍ਰਿਪਵਨ ਭਏ ਹਰਿਆ ਦੇਖ ਦਰਸ਼ਨ ਹੋਈਆਂ। ਜਿਹੜੇ ਵਣ ਤ੍ਰਿਣ ਸੀ, ਵਣ ਤ੍ਰਿਣ ਛੋਟੇ ਗਿਆਨਵਾਨ ਜਿਹੜੇ ਨੇੜੇ ਵਾਲੇ ਸੀ, ਜਿਹੜੇ ਬਹੁਤ ਘੱਟ ਗਿਆਨ ਵਾਲੇ ਨੇੜੇ ਬੈਠੇ ਸੀ ਆਲੇ ਦੁਆਲੇ, ਜਿਹੜੇ ਚੰਦਨ ਦੇ ਬਿਰਬੇ ਦੇ ਨੇੜੇ ਬੈਠੇ ਸੀ ਨਾ, ਛੋਟੇ ਛੋਟੇ ਪਿੰਡ ਸਾਰਿਆਂ 'ਚ ਖੁਸ਼ਬੂ ਪੈਦਾ ਹੋ ਗਈ। ਪਹਿਲਾਂ ਤਾਂ ਉਹਨਾਂ ਨੂੰ ਬਾਹਰੋਂ ਸਮੈਲ ਆਉਂਦੀ ਹੈ, ਫਿਰ ਉਹਨਾਂ ਦੇ ਅੰਦਰ ਵੀ ਹੌਲੀ ਹੌਲੀ ਸਮੈਲ ਪੈਦਾ ਹੋਣ ਲੱਗ ਜਾਂਦੀ ਹੈ। ਵਣ ਤ੍ਰਿਣ ਭਵਨ ਭਏ ਹਰਿਆ, ਪਹਿਲਾਂ ਤਾਂ ਹਰੇ ਹੋਏ, ਦੇਖ ਦਰਸ਼ਨ ਹੋਈਆਂ। ਜਿਉਂ ਜਿਉਂ ਉਹਨਾਂ ਨੂੰ ਪਤਾ ਲੱਗਿਆ ਇਧਰ ਸਮੈਲ ਆਉਂਦੀ ਹੈ, ਉਧਰ ਧਿਆਨ ਸਮੈਲ ਵਿੱਚ ਚਲਿਆ ਗਿਆ। ਗੁਰਮੁਖੀ ਬੁੱਧੀ ਦੇ ਵਿੱਚ, ਗੁਰਮੁਖ ਦੇ ਵਿੱਚ ਧਿਆਨ ਉਹਨਾਂ ਦਾ ਜੁੜ ਗਿਆ। ਜੋ ਗੁਰਮੁਖ ਬੋਲਦਾ ਉਹਦੇ ਵਿੱਚ ਧਿਆਨ ਜੁੜ ਗਿਆ, ਖਿੱਚਿਆ ਗਿਆ ਧਿਆਨ।
ਮਿਲੇ ਸੁਆਮੀ ਇੱਛ ਪੁੰਨੀ ਮਨ ਜਪਿਆ ਨਿਰਮਲ ਮੰਤ ਜਿਉ ਮਿਨਵੰਤ ਨਾਨਕ ਨਿਤ ਕਰੋ ਰਲੀਆਂ ਹਰ ਮਿਲੇ ਸ੍ਰੀ ਧਰ ਕੰਤ।
ਜਦੋਂ ਸੁਆਮੀ ਮਿਲਿਆ, ਜਿਹਨੂੰ ਜਿਹਨੂੰ ਅੰਦਰ ਅੰਤਰ ਆਤਮਾ ਦਾ ਦਰਸ਼ਨ ਹੋਇਆ, ਜਿਹੜੇ ਜਿਹੜੇ ਆਪਣੇ ਅੰਤਰ ਜੁੜੇ ਸੰਗਤ ਵਿੱਚ ਮਿਲੇ ਸੁਆਮੀ ਨਾਲ ਮਿਲੇ, ਇੱਛ ਪੁੰਨੀ ਉਹਨਾਂ ਦੀ ਇੱਛ ਪੂਰੀ ਹੁੰਦੀ ਚਲੀ ਗਈ। ਮਨ ਜਪਿਆ ਨਿਰਵਾਣ ਮੰਤ ਜਿਉ, ਜਿਨ੍ਹਾਂ ਨੇ ਵੀ ਉਹ ਨਿਰਵਾਣ ਮੰਤਰ ਸੀ ਜਿਹੜਾ ਗੁਰਬਾਣੀ ਜੋ ਸੁਣੀ ਸੀ ਉਹ ਜਪ ਲਈ, ਨਿਰਵਾਣ ਮੰਤਰ ਜਪ ਲਿਆ, ਉਹਨਾਂ ਦੀ ਇੱਛ ਪੂਰੀ ਹੋ ਗਈ, ਉਹਨਾਂ ਦਾ ਇੱਕ ਮਨ ਇੱਕ ਚਿੱਤ ਹੋ ਗਿਆ। ਬਿਨਵੰਤ ਨਾਨਕ ਨਿਤ ਕਰੋ ਰਲੀਆਂ, ਹੁਣ ਨਾਨਕ ਕਹਿੰਦਾ ਹੁਣ ਬਸ ਮੌਜ ਕਰੋ ਦਿਨ ਰਾਤ, ਤੁਸੀਂ ਤੁਹਾਨੂੰ ਸਮਝ ਆ ਗਈ ਗੱਲ ਦੀ, ਆਪਣੇ ਮਾਸਟਰ ਹੋ, ਕਰੋ ਰਲੀਆਂ ਰਲ ਕੇ ਇੱਕ ਮਨ ਇੱਕ ਚਿੱਤ ਹੋ ਕੇ ਅਨੰਦ ਕਰੋ। ਹਰ ਮਿਲੇ ਸ੍ਰੀ ਧਰ ਕੰਤ ਜੀਓ, ਆਹੀ ਸ੍ਰੀ ਧਰ ਕੰਤ ਹੈ, ਇਹੀ ਮਿਲ ਗਿਆ ਤੁਹਾਨੂੰ, ਇਹੀ ਹਰ ਹੈ, ਇਹੀ ਸ੍ਰੀ ਧਰ ਕੰਤ ਹੈ, ਇਹ ਜਿਹੜਾ ਤੁਹਾਡੇ ਅੰਦਰ ਮਿਲਾਪ ਹੋਇਆ ਅੰਤਰ ਆਤਮਾ ਨਾਲ, ਇਹੀ ਹੈ ਸਭ ਕੁਛ, ਬਾਹਰ ਕੁਛ ਨੀ ਹੁੰਦਾ।
ਠੀਕ ਹੈ। ਸ੍ਰੀ ਧਰ ਵੀ ਪੂਰਨ ਬ੍ਰਹਮ ਵਾਸਤੇ ਆਉਂਦਾ ਜੀ?
ਸ੍ਰੀ ਧਰ ਹੁੰਦਾ ਹੈ ਜਿਹਨੇ ਤਲਵਾਰ ਧਾਰਨ ਕੀਤੀ ਹੋਵੇ, ਜਿਹਦੇ ਹੱਥ ਚ ਬੁੱਧ ਹੋਵੇ, ਜਿਹੜਾ ਬੁੱਧ ਦਾ ਮਾਲਕ ਹੋਵੇ ਸ੍ਰੀ ਧਰ ਹੁੰਦਾ।
ਜਦੋਂ ਆਪਾਂ ਸ੍ਰੀ ਅਸਪਾਨ ਕਹਿੰਦੇ ਹਾਂ ਉਹਦਾ ਕੀ ਭਾਵ ਹੈ?
ਅਸ ਨੂੰ ਪਾਨ ਦੇਣ ਵਾਲਾ, ਅਸ ਜੋ ਬੁੱਧ ਨੂੰ ਵਿਵੇਕ ਬੁੱਧ ਚ ਬਦਲਣ ਵਾਲਾ,
ਉਹ ਸ਼ਬਦ ਗੁਰੂ ਹੈ।
ਹਾਂ, ਸ਼ਬਦ ਗੁਰੂ ਹੈ।
ਪਰ ਸ੍ਰੀ ਧਰ ਜਿਹੜਾ ਹੈ
ਇਹ ਹਰ ਹੈ,
ਇਹ ਹਰ ਹੈ। ਠੀਕ ਹੈ। ਉਹ ਗਾਂ ਹਰ ਨੂੰ ਵਿਵੇਕ ਬੁੱਧੀ ਫਿਰ ਅਸਪਾਨ ਦਊਗਾ, ਸ੍ਰੀ ਅਸਪਾਨ।
ਹਰ ਨਾਲ ਬੁੱਧੀ ਜੁੜ ਕੇ ਤਾਂ ਉਹ ਝਾੜੂਗੀ ਫਿਰ ਆਪਣਾ ਟੈਂਪਰ।
ਠੀਕ ਹੈ ਜੀ। ਕਲੀ ਮਹੱਲਾ ਪੰਜਵਾਂ ਰੁੱਤੀ ਸ਼ੋ ਬਾਣੀ ਹੈ, ਉਹਦੇ ਸੱਤਵੇਂ ਛੰਤ। ਇਹ ਐਂ ਲੱਗਦਾ ਵੀ ਦੋ ਛੰਤ ਹੈ ਇਹਦੇ ਵਿੱਚ, ਤਾਂ ਹੀ ਅੱਠ ਦੀ ਗਿਣਤੀ, ਅੱਠ ਪਦੇ ਹੈ। ਇਹ ਦੂਸਰੇ ਛੰਤ ਦਾ ਤੀਸਰਾ ਪਦਾ ਸਮਾਪਤ ਹੈ ਇੱਥੇ, ਤੇ ਉਹ ਸੱਤਵਾਂ ਪਦਾ ਹੈਗਾ ਬਾਣੀ ਦਾ।